Thank you. ਦੀ ਪਾਲਣਾ ਹੈ ਕਰਦਾ
ਹੋਰ ਬੋਲ ਬੰਦਿਆ ਤੂੰ ਮਨ ਆਇਆ ਕਰਦਾ ਮਨ ਆਇਆ ਕਰਦਾ
ਜਿਹੜਾ ਕੁੱਲ ਦੁਨੀਆ ਦੀ ਪਾਲਣਾ ਹੈ ਕਰਦਾ
ਹੋਰ ਬੋਲ ਬੰਦਿਆ ਤੂੰ ਮਨ ਆਇਆ ਕਰਦਾ ਮਨ ਆਇਆ ਕਰਦਾ
ਮਟਕਣੀ ਤੋਰ
ਉਹਦੇ ਕੋਲ ਡਰ ਸੱਜਣਾ
ਮੇਰੀ ਜ਼ਿੰਦਗੀ ਦੀ ਜਿਹਦੇ ਹੱਥ ਟੋਰ
ਉਹਦੇ ਕੋਲ ਡਰ ਸੱਜਣਾ
ਤੂੰ ਉਹਦੇ ਕੋਲ ਡਰ ਸੱਜਣਾ ਤੂੰ ਉਹਦੇ ਕੋਲ ਡਰ ਸੱਜਣਾ
ਤੇਰੀ ਜ਼ਿੰਦਗੀ ਦੀ ਜਿਹਦੇ ਹੱਥ ਟੋਰ ਉਹਦੇ ਕੋਲ ਡਰ ਸੱਜਣਾ
ਪਾਵਨ ਕਿਰਪਾ ਨਿਦਾਨ ਭਗਤ ਵਛਲ ਕੋਟਾਂ ਬ੍ਰਹਮੰਡਾਂ ਦੇ ਮਾਲਕ ਸਰਬ ਕਲਾ ਸਮਰੱਥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜ ਬੈਠੇ ਖਾਲਸਾ ਜੀ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਬਾਰ ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲਾਗੇ ਡਰ ਇਨਸਾਨ ਨੂੰ ਮਾਨਸ ਜਨਮ ਪ੍ਰਾਪਤ ਹੋਇਆ ਏ ਗੁਰੂ ਵਾਲਾ ਬਣੇ, ਨਾਮ ਜਪੇ, ਖੰਡੇ ਬਾਟੇ ਦੀ ਪਹੁਲ ਜੋ ਗੁਰਦੁਆਰਾ ਸਾਹਿਬ ਵਿਖੇ 2 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਮਨ ਬਣਾਓ, ਗੁਰੂ ਵਾਲੇ ਬਣੋ, ਬਾਣੀ ਪੜ੍ਹੋ, ਆਪਣੇ ਜੀਵਨ ਨੂੰ ਸਫਲ ਬਣਾਓ ਜੀ। ਖਾਲਸਾ ਜੀ, ਕੱਲ੍ਹ ਦੇ ਦੀਵਾਨ ਦੇ ਵਿੱਚ ਆਪ ਸਿੱਖ ਸੰਗਤਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ, ਉਹਨਾਂ ਦੇ ਇਤਿਹਾਸ ਦੀ ਲੜੀ ਸੁਣੀ ਸੀ। ਧੰਨ ਧੰਨ ਬਾਬਾ ਦੀਪ ਸਿੰਘ ਜੀ 1700 ਦੀ ਵਿਸਾਖੀ ਨੂੰ ਜਾ ਕੇ ਅਨੰਦਪੁਰ ਦੀ ਧਰਤੀ 'ਤੇ ਸਤਿਗੁਰੂ ਦੇ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅਨੰਦਪੁਰ ਦੀ ਧਰਤੀ 'ਤੇ ਬਾਬਾ ਜੀ ਨੇ ਗੁਰਮੁਖੀ, ਫਾਰਸੀ, ਸੰਸਕ੍ਰਿਤ, ਅਰਬੀ ਦਾ ਅਧਿਐਨ ਕੀਤਾ, ਸ਼ਾਸਤਰ ਵਿੱਦਿਆ ਸਿੱਖੀ ਏ। ਦੰਗਲ ਹੁੰਦੇ ਨੇ, ਕਸਰਤਾਂ ਹੁੰਦੀਆਂ ਨੇ। ਬਾਬਾ ਦੀਪ ਸਿੰਘ ਜੀ ਮੱਲ ਅਖਾੜਿਆਂ ਦੇ ਵਿੱਚ ਆਪ ਵੀ ਕਸਰਤਾਂ ਕਰਦੇ ਅਤੇ ਸਿੱਖਾਂ ਨੂੰ ਵੀ ਕਰਾਉਂਦੇ। ਉਹਨਾਂ ਦਾ ਸਰੀਰ ਇੱਕ ਪਹਿਲਵਾਨ ਦੀ ਤਰ੍ਹਾਂ ਮਜ਼ਬੂਤ ਸੀ, ਘੁਲਿਆ ਕਰਦੇ ਸੀ, ਕਸਰਤਾਂ ਕਰਦੇ, ਮੂਗਲੀਆਂ ਫੇਰਨੀਆਂ ਉਹਨਾਂ ਦਾ ਇਹ ਨਿੱਤ ਕਰਮ ਹੁੰਦਾ ਸੀ। ਜੰਗੀ ਅਭਿਆਸ ਕਰਨੇ, ਸ਼ਿਕਾਰ ਵਾਸਤੇ ਜਾਣਾ ਅਤੇ ਅਨੰਦਪੁਰ ਦੀ ਧਰਤੀ 'ਤੇ ਉਹਨਾਂ ਨੇ ਆਨੰਦ ਮਾਣਿਆ, ਸੇਵਾ ਕੀਤੀ, ਸੇਵਾ ਦੇ ਨਾਲ ਨਾਲ ਖੰਡਾ ਵੀ ਖੜਕਾਇਆ ਵਾਸਤੇ। ਜਦੋਂ ਅਨੰਦਪੁਰ ਸਾਹਿਬ ਨੂੰ ਮਹਾਰਾਜ ਨੇ ਛੱਡਿਆ, ਉਸ ਵਕਤ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਡਿਊਟੀ ਲਗਾਈ ਗਈ ਗੁਰੂ ਕੇ ਮਹਿਲਾਂ ਨੂੰ ਦਿੱਲੀ ਪਹੁੰਚਾਉਣ ਵਾਸਤੇ, ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਨੂੰ। ਬਾਬਾ ਦੀਪ ਸਿੰਘ ਜੀ ਦਿੱਲੀ ਪਹੁੰਚਾ ਕੇ ਉਹਨਾਂ ਦੀ ਸੇਵਾ ਕੀਤੀ, ਮਾਤਾਵਾਂ ਦੀ ਹਾਜ਼ਰੀ ਭਰੀ ਅਤੇ ਵਾਹਿਗੁਰੂ ਦਾ ਸਿਮਰਨ ਕੀਤਾ। ਜਦੋਂ ਗੁਰਦੇਵ ਪਾਤਸ਼ਾਹ ਤਲਵੰਡੀ ਸਾਬੋ ਕੀ ਆਏ, ਮਾਤਾਵਾਂ ਨੂੰ ਗੁਰਦੇਵ ਦੇ ਪਾਸ ਬਾਬਾ ਦੀਪ ਸਿੰਘ ਜੀ ਛੱਡ ਕੇ ਮਹਾਰਾਜ ਤੋਂ ਛੁੱਟੀ ਲੈ ਕੇ ਆਪਣੇ ਮਾਤਾ ਪਿਤਾ ਨੂੰ ਮਿਲਣ ਵਾਸਤੇ ਆਪਣੇ ਪਹੁ ਪਿੰਡ ਵਿੱਚ ਆਏ, ਮਾਤਾ ਪਿਤਾ ਦੀ ਸੇਵਾ ਕੀਤੀ। ਕੁਝ ਮਹੀਨੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਵਿੱਚ ਹੱਥ ਪਵਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਜਦੋਂ ਪਹਿਲਾਂ ਮੰਗਿਆ ਦਰਬਾਰ, ਭਾਵ ਗੁਰੂ ਗ੍ਰੰਥ ਸਾਹਿਬ ਕਰਤਾਰਪੁਰੀਆਂ ਨੇ ਨਾਂ ਦਿੱਤਾ। ਮਹਾਰਾਜ ਨੇ ਸੋਚਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਰਾ ਕਰਨਾ ਹੈ, ਭਾਈ ਮਨੀ ਸਿੰਘ ਦੀ ਮਦਦ ਵਾਸਤੇ ਭਾਈ ਸ਼ੇਰ ਸਿੰਘ ਨੂੰ ਦਮਦਮਾ ਸਾਹਿਬ ਤੋਂ ਬਾਬਾ ਦੀਪ ਸਿੰਘ ਨੂੰ ਲਿਆਉਣ ਵਾਸਤੇ ਭੇਜਿਆ। ਭਾਈ ਸ਼ੇਰ ਸਿੰਘ ਨੇ ਜਾ ਕੇ ਬਾਬਾ ਦੀਪ ਸਿੰਘ ਨੂੰ ਫਤਿਹ ਬੁਲਾਈ। ਭਾਈ ਦੀਪ ਸਿੰਘ ਜੀ ਦੇ ਘਰ ਚੌਧਰੀ ਮੱਲਾ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਇਆ ਹੋਇਆ ਸੀ। ਜਦੋਂ ਦੋ ਸਿੰਘ ਆਪਸ ਵਿੱਚ ਮਿਲੇ, ਵਿਚਾਰਾਂ ਹੋਈਆਂ, ਗੱਲਾਂ ਬਾਤਾਂ ਕਰਦੀਆਂ ਅਤੇ ਕਿ ਮਹਾਰਾਜ ਜੀ ਨੇ ਆਪ ਜੀ ਨੂੰ ਯਾਦ ਕੀਤਾ ਏ ਅਤੇ ਕੁਝ ਸਿੰਘਾਂ ਦੇ ਨਾਲ ਆਪ ਦਮਦਮਾ ਸਾਹਿਬ ਦੀ ਧਰਤੀ 'ਤੇ ਮੇਰੇ ਨਾਲ ਚੱਲੋ, ਰਿਸ਼ਤੇ ਵਾਲੀ ਗੱਲ ਇੱਥੇ ਹੀ ਨੱਪੀ ਗਈ। ਚੌਧਰੀ ਮੱਲਾ ਨਿਰਾਸ਼ਾ ਹੋ ਕੇ ਮੁੜਿਆ ਏ ਅਤੇ ਦੋਨੋਂ ਸਿੰਘ, ਬਾਬਾ ਦੀਪ ਸਿੰਘ ਅਤੇ ਸ਼ੇਰ ਸਿੰਘ, ਅੰਮ੍ਰਿਤ ਭਲਾਸੀ ਘੋੜ ਸਵਾਰਾਂ ਦੀ ਭਾਲ ਦੇ ਵਿੱਚ ਲਾਗੇ ਦੇ ਪਿੰਡਾਂ ਦੇ ਵਿੱਚ ਫਿਰ ਕੇ 50 ਸਿੰਘਾਂ ਦਾ ਜਥਾ ਰਾਤੋਂ ਰਾਤ ਇਕੱਠਾ ਕੀਤਾ। 12 ਵਜੇ ਤੱਕ ਉਹਨਾਂ ਨੇ ਨਾਮ ਬਾਣੀ ਦਾ ਸਿਮਰਨ ਕੀਤਾ ਏ। 12 ਵਜੇ ਤੋਂ ਬਾਅਦ ਅਰਦਾਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਸਿੰਘਾਂ ਦਾ ਜਥਾ ਦਮਦਮਾ ਸਾਹਿਬ ਦੀ ਧਰਤੀ ਨੂੰ ਰਵਾਨਾ ਹੋਇਆ ਏ। ਮੰਜਲਾਂ ਮਾਰਦੇ ਹੋਏ ਸਿੰਘ ਬਿਆਸਾ ਦਰਿਆ 'ਤੇ ਆਏ। ਬਾਬਾ ਜੀ ਨੇ ਆਖਿਆ ਕਿ ਇੱਥੇ ਆਪਾਂ ਘੋੜੇ ਦਰੱਖਤਾਂ ਨਾਲ ਬੰਨ ਕੇ ਆਰਾਮ ਕਰ ਲੈਂਦੇ ਹਾਂ, ਨਾਲੇ ਜੰਗਲ ਪਾਣੀ ਹੋ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰ ਲਵਾਂਗੇ ਜਦ ਤੱਕ ਦਿਨ ਚੜ ਜਾਵੇਗਾ। ਅਤੇ ਪਾਣੀ ਦਾ ਅਨੁਮਾਨ ਦੇਖ ਕੇ ਘੋੜੇ ਦਰਿਆ ਦੇ ਵਿੱਚੋਂ ਆਸਾਨੀ ਨਾਲ ਨਿਕਲ ਜਾਣਗੇ। ਇਉਂ ਗੱਲਾਂ ਕਰਦੇ ਕਰਦੇ ਬਾਬਾ ਦੀਪ ਸਿੰਘ ਅਤੇ ਸ਼ੇਰ ਸਿੰਘ ਜੰਗਲ ਪਾਣੀ ਜਾਣ ਵਾਸਤੇ ਜੰਗਲ ਦੇ ਕਿਸੇ ਦੂਰੀ 'ਤੇ ਆਪਸ ਵਿੱਚ ਗੱਲਾਂ ਕਰਦੇ ਚਲੇ ਗਏ। ਸ਼ੇਰ ਸਿੰਘ ਰੁਕਿਆ, ਬਾਬਾ ਦੀਪ ਸਿੰਘ ਜੀ ਹੋਰ ਅੰਗੇਰੇ ਚਲੇ ਗਏ। ਬਾਬਾ ਦੀਪ ਸਿੰਘ ਜੀ ਜਾ ਰਹੇ ਨੇ ਜੰਗਲ ਵਾਲੇ ਪਾਸੇ ਨੂੰ ਅਤੇ ਉਸ ਪਾਸਿਓਂ ਆਵਾਜ਼ ਆਈ, ਮੈਨੂੰ ਭਾਵੇਂ ਮਾਰ ਦਿਓ ਮੇਰੇ ਪਤੀ ਨੂੰ ਨਾ ਮਾਰੋ, ਮੈਨੂੰ ਭਾਵੇਂ ਮਾਰ ਦਿਓ ਮੇਰੇ ਪਤੀ ਨੂੰ ਨਾ ਮਾਰੋ। ਇਹ ਆਵਾਜ਼ ਸੀ ਜਬਰ ਜੰਗ ਜਰਵਾਣੇ ਪਾਪੀ ਦੀ। ਜਦੋਂ ਆਵਾਜ਼ ਸੁਣੀ, ਬਾਬਾ ਜੀ ਨੇ ਕਾਹਲੀ ਕਾਹਲੀ ਨਾਲ ਉਸ ਪਾਸੇ ਆਪਣੇ ਕਦਮ ਵਧਾਏ। ਬਾਬਾ ਜੀ ਨੇ ਜਾ ਕੇ ਕੀ ਵੇਖਿਆ, ਇੱਕ ਹਿੰਦੂਆਂ ਦੀ ਲੜਕੀ ਇੱਕ ਛੱਲਿਆਂ ਨੂੰ ਦਰੱਖਤ ਦੇ ਨਾਲ ਬੰਨਿਆ ਹੋਇਆ ਏ ਅਤੇ ਚਰਨਜੀ ਲਾਲ ਨੂੰ ਬੰਨਿਆ ਹੋਇਆ ਏ ਅਤੇ ਜਬਰ ਜੰਗ ਕਹਿ ਰਿਹਾ ਏ ਆਪਣੇ ਸਾਥੀ ਫਜਲੂ ਨੂੰ, ਫਜਲੂ ਜਲਦੀ ਕਰ, ਚਰਨਜੀ ਲਾਲ ਨੂੰ ਟੁਕੜੇ ਟੁਕੜੇ ਕਰਕੇ ਦਰਿਆ ਵਿੱਚ ਸੁੱਟ ਦੇ ਅਤੇ ਇਸ ਛੱਲਿਆਂ ਨੂੰ ਆਪਾਂ ਨਵਾਬ ਕਸੂਰ ਦੇ ਪੇਸ਼ ਕਰਨਾ ਏ ਅਤੇ ਇਨਾਮ ਲੈਣਾ ਏ। ਜੇ ਆਪਾਂ ਟਾਈਮ ਸਿਰ ਇਹਨਾਂ ਨੂੰ ਨਾ ਬਚਾਇਆ, ਕਿ ਛੱਲਿਆਂ ਨੂੰ ਨਾ ਬਚਾਇਆ ਅਤੇ ਆਪਾਂ ਨੂੰ ਸਰਕਾਰ ਕਿਤੇ ਨੌਕਰੀ ਨਾ ਕੱਢ ਦੇਵੇ। ਆਪਸ ਵਿੱਚ ਗੱਲਾਂ ਕਰ ਲੈਣੇ ਗਏ ਨੇ। ਜਦ ਤੱਕ ਫਜਲੂ ਨੇ ਉਸ ਚਰਨਜੀਤ ਲਾਲ ਨੂੰ कतल करने वास्ते बार किया। बाबा दीप सिंह जी ने उसका बार अपनी ढाल से रुकिया ते अपनी तलवार ने यहोजा वार किया कि फजरू की बह तलवार वाली कट के बाबा दीप सिंह ने ओ मारी। तो आ बाबा जी ने पैंतरा बदल के एक दरखत की ओट लई। बाबा जी ने सोचा कि शायद दो सुरमे सामने खड़े ने होर भी होण। तो जदों जबर जंग ने देखा कहिंदा कौन है तू जिहड़ा आण के साडे नाल पंगा लैंदा है, जा चला जा। बाबा जी आखण गए नाल दे तो पुछ लै, नहीं तो तैनू हुणे दस दिंदे आ। जबर जंग आखण लगा दीने नू दीनिया बार कर। जदों परचा लैके बाबा जी उसने बार किया, बाबा जी ने उसका परचे वाला जिहड़ा बार किया सी अपने हाथ नाल इहोजा झोड़ा मारिया कि रुड़दा हुआ दीना भी आ गया। तो हुण जबर जंग ने अपनी जदों तेग कढ़ी, बाबा दीप सिंह नाल तेगां खड़कण लगियां। तेगां खड़कदे खड़कदे काफ़ी समा लग गया। तो जब तक दोनों सुरमे ने तेगां टुटियां, जबर जंग अपनी दूजी तेग कढ रहा सी जब तक शेर सिंह उस पासे आ गया। उसने आउंदिया जदों फतेह बुलाई जकारा छड्डिया, जबर जंग का तलवार वाला हथ उत्ते रुक गया। तो बाबा जी आखण लगे हुण बार कर, हुण क्यों नहीं करदा। तो आखण लगा जी साडे तो गलती हो गई, सानू बख्श लो, साढ़े तो ये नवाब कसूर वाले जुल्म कराते ने। तो बाबा जी आखन लगे ये हुण माफ़ी जिन्हां नूं तुसीं बन्निया होया है, जिन्हां नूं तुसीं कैद किया होया यही तुहानूं कर सकते ने। बाबा जी ने आख्या इन्हां नूं पहलां खोलो। शेर सिंह वाल वेख्या, शेर सिंह कहिंदा जी माफ़ी का सवाल पैदा नहीं हुंदा। इन्हां ने चरणजी लाल नूं कतल करके दरिया विच सुट देना सी ते इक छल्लिया नूं नवाब कसूर दे पेश कर देना सी। इन्हां नूं सजाए मौत होनी चाहीदी है। तो जदों मौत का नां सुनिया, जबर जंग ने अपने हथ वाली तलवार भी बाबा दीप सिंह के चरणों में सट दी। हुण चुक चुक के बेनतियां कर लगे ने। बाबा दीप सिंह ने सारे की सहमति से उन्होंने माफ़ कर दिता है। जिमें उन्होंने घेरा पिया, जिमें उन्होंने घटना वापरी, उस वेले दरिच नूं मेरे दादा उस्ताद ज्ञानी बलबीर सिंह चंद जी कलम ने सीस कटा पुस्तक के विच इउं वर्णन किया है।
चरंजी लाल कछलिया तुरे मूह नेरे
ਦੇ ਨਦੀ ਪਿਆਸ ਦੇ ਨਿਤ
ਦੀ ਬਿਆਸ ਦੇ ਨਿਤ ਫਿਰਨ ਲਟੇਰੇ ਕੰਢੇ ਨਦੀ ਬਿਆਸ ਦੇ ਨਿਤ ਫਿਰਨ ਲਟੇਰੇ ਹਾਂ ਲਟੇਰੇ
ਦੇ ਰਹਿਣ ਵਾਲਾ ਸੇਠ ਜਿਸ ਨੂੰ ਆਪਣੀ ਜਵਾਨੀ ਦਾ ਬੜਾ ਮਾਣ ਸੀ, ਬੜਾ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਤਾਕਤਵਰ ਸਮਝਦਾ ਸੀ, ਆਪਣੇ ਸਹੁਰੇ ਪਿੰਡ ਧਾਲੀਵਾਲ ਗਿਆ, ਘਰਦਿਆਂ ਨੇ ਬੜਾ ਰੁਕਿਆ ਕਿ ਬਿਆਸ ਦੇ ਕੰਢੇ 'ਤੇ ਲਟੇਰੇ ਰਹਿੰਦੇ ਨੇ, ਮੂੰਹ ਹਨੇਰਾ ਏ, ਨਾ ਜਾ। ਪਰ ਮਾਣ ਸੀ ਜਵਾਨੀ ਦਾ, ਚਰਨਜੀ ਲਾਲ ਲੁਕਿਆ ਨਾ। ਬਿਆਸ ਦਰਿਆ 'ਤੇ ਜਦੋਂ ਘੇਰਾ ਪੈ ਗਿਆ, ਚਰਨਜੀ ਲਾਲ ਨੂੰ ਨੂੜਿਆ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚਾ ਪਾਤਸ਼ਾਹ ਮੇਰੀ ਹੁਣ ਇੱਜ਼ਤ 'ਤੇ ਆ ਗਈ ਏ, ਮੈਨੂੰ ਮਾਰਨ ਲੱਗੇ ਨੇ, ਅਤੇ ਮੇਰੇ 'ਤੇ ਕਿਰਪਾ ਕਰ, ਜਾਂ ਆਪ ਅੱਜ ਆਪਣੇ ਸਿੰਘ ਭੇਜ ਜਿਹੜੀ ਮੇਰੀ ਆ ਕੇ ਰੱਖਿਆ ਕਰਨ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਾਬਾ ਦੀਪ ਸਿੰਘ ਨੇ ਜਾ ਕੇ ਉਸਦੀ ਜਾਨ ਬਚਾਈ, ਅਤੇ ਹੁਣ ਵਾਰ ਵਾਰ ਜਦੋਂ ਜਬਰ ਜੰਗ ਬਾਬਾ ਦੀਪ ਸਿੰਘ ਦੇ ਚਰਨਾਂ 'ਤੇ ਡਿੱਗਦਾ ਏ, ਸਾਰਿਆਂ ਦੀ ਸਹਿਮਤੀ ਦੇਖ ਕੇ ਬਾਬਾ ਜੀ ਨੇ ਉਸਨੂੰ ਮਾਫ਼ ਕਰ ਦਿੱਤਾ। ਹੁਣ ਜਦੋਂ ਮਾਫ਼ੀ ਮਿਲੀ, ਜਬਰ ਜੰਗ ਨੇ ਬਾਬਾ ਦੀਪ ਸਿੰਘ ਦੇ ਚਰਨਾਂ 'ਤੇ ਕੁਝ ਪਟਾਵਾਂ ਰੱਖੀਆਂ, ਇੱਕ ਘੋੜਾ ਬਖਸ਼ਿਆ, ਅਤੇ ਅੱਗੇ ਵਾਸਤੇ ਤੋਬਾ ਕੀਤੀ ਕਿ ਮੈਂ ਸਿੰਘਾਂ ਨੂੰ ਤਾਂ ਕੀ, ਮੈਂ ਹੁਣ ਆਪਣੇ ਘਰੋਂ ਵੀ ਬਾਹਰ ਨਹੀਂ ਨਿਕਲਾਂਗਾ। ਜਗਰ ਜੰਗ ਨੇ ਤੋਬਾ ਕੀਤੀ, ਜਿਹੜੇ ਆਪਣੇ ਜ਼ਖਮੀ ਹੋਏ ਨੇ ਨਾਲ ਦੇ ਫਜਰੂ ਅਤੇ ਦੀਨਾ, ਉਹਨਾਂ ਦੇ ਫੱਟਾਂ 'ਤੇ ਸਿੰਘਾਂ ਤੋਂ ਦਵਾਈ ਲਵਾ ਕੇ ਜਬਰ ਜੰਗ ਚਲਿਆ ਗਿਆ। ਹੁਣ ਬਾਬਾ ਜੀ ਨੇ ਕਿ ਛੱਲਿਆਂ ਤਾਂ ਚਰਨਜੀ ਲਾਲ ਨੂੰ ਆਖਿਆ ਤੁਸੀਂ ਹੁਣ ਜਿੱਧਰ ਜਾਣਾ ਚਾਹੁੰਦੇ ਹੋ ਚਲੇ ਜਾਓ। ਉਹਨਾਂ ਨੇ ਆਖਿਆ ਹੁਣ ਅਸੀਂ ਕਿਤੇ ਨਹੀਂ ਜਾਵਾਂਗੇ। ਸਾਨੂੰ ਮਹਾਰਾਜ ਨੇ ਆਪਣੇ ਸਿੰਘ ਸੱਦ ਕੇ ਭੇਜ ਕੇ ਸਾਡੀ ਰੱਖਿਆ ਕੀਤੀ ਏ। ਹੁਣ ਅਸੀਂ ਖਾਲਸਾ ਪੰਥ ਦੀ ਸੇਵਾ ਕਰਾਂਗੇ, ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ। ਹੁਣ ਕਿਤੇ ਨਹੀਂ ਜਾਵਾਂਗੇ, ਹੁਣ ਤਾਂ ਤੁਹਾਡੇ ਦੇ ਨਾਲ ਮਹਾਰਾਜ ਦੇ ਚਰਨਾਂ ਵਿੱਚ ਹੀ ਜਾਵਾਂਗੇ। ਹੁਣ ਇੱਕ ਘੋੜਾ ਜਬਰ ਜੰਗ ਦੇ ਗਿਆ, ਉੱਤੇ ਚਰਨਜੀ ਲਾਲ ਸਵਾਰ ਹੋਇਆ। ਸਿੰਘਾਂ ਦੇ ਜਥੇ ਦੇ ਨਾਲ ਸਤਿਗੁਰ ਦੀ ਕਿਰਪਾ ਹੋਈ, ਇੱਕ ਘੋੜਾ ਹੋ ਰਿਹਾ ਜਿਸ 'ਤੇ ਇੱਕ ਛੱਲਿਆ ਛਾਲ ਮਾਰ ਕੇ ਚੜ੍ਹ ਗਈ, ਜਿਵੇਂ ਕਿਤੇ ਪਹਿਲਾਂ ਹੀ ਘੋੜਸਵਾਰੀ ਕਰਦੀ ਰਹੇ। ਸਤਿਗੁਰ ਨੇ ਇੰਨੀ ਕਿਰਪਾ ਕੀਤੀ, ਹੁਣ ਜਥਾ ਸਿੰਘਾਂ ਦਾ ਚੱਲਿਆ ਏ। ਦਿਨ ਦਾ ਚੜ੍ਹਾ ਹੋਇਆ, ਬਿਆਸ ਦਰਿਆ ਨੂੰ ਪਾਰ ਕੀਤਾ, ਸਿੰਘ ਮੰਜਲਾਂ ਮਾਰਦੇ ਦੁਪਹਿਰ ਤੱਕ ਕਰਤਾਰਪੁਰ ਸਾਹਿਬ ਆ ਗਏ। ਉੱਥੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਪੰਗਤਾਂ ਲਾਈਆਂ, ਪ੍ਰਸ਼ਾਦਾ ਛਕਿਆ, ਸਤਿਗੁਰ ਦਾ ਸ਼ੁਕਰਾਨਾ ਕੀਤਾ। ਸ਼ੁਕਰਾਨਾ ਕਰਕੇ ਸਿੰਘਾਂ ਦਾ ਜਥਾ ਦੁਪਹਿਰ ਦਾ ਆਰਾਮ ਕਰਕੇ ਅੱਗੇ ਨੂੰ ਤੁਰਿਆ ਜਾ ਰਿਹਾ ਏ, ਅਤੇ ਨਾਲੇ ਵਾਹਿਗੁਰੂ ਦੇ ਸ਼ਬਦ ਪੜ੍ਹਦੇ ਜਾ ਰਹੇ ਨੇ, ਨਾਲੇ ਵਾਹਿਗੁਰੂ ਦਾ ਸਿਮਰਨ ਕਰਦੇ ਜਾਂਦੇ ਨੇ। ਜਦੋਂ ਆਪਦ ਵਿੱਚ ਸਿੰਘ ਘੋੜਿਆਂ 'ਤੇ ਜਾਂਦੇ, ਬਾਣੀ ਨਾਲ ਤੁੱਕ ਨਾ ਤੁੱਕ ਮਿਲਾ ਕੇ ਸਿਮਰਨ ਕਰਦੇ ਜਾਂਦੇ। ਕਈਆਂ ਸਿੰਘਾਂ ਨੂੰ ਗੁਰਬਾਣੀ ਬਹੁਤ ਕੰਠ ਹੋਇਆ ਕਰਦੀ ਸੀ, ਕੋਈ ਜਪਜੀ ਸਾਹਿਬ ਦਾ ਜਾਪ ਕਰਦਾ ਜਾਂਦਾ, ਕੋਈ ਸਿਮਰਨ ਕਰਦਾ ਜਾਂਦਾ ਏ ਵਾਹਿਗੁਰੂ ਵਾਹਿਗੁਰੂ ਦਾ। ਸਿੰਘ ਤਾਂ ਮੰਜਲਾ ਮਾਰਦੇ ਸਤਲੁਜ ਦਰਿਆ 'ਤੇ ਜਾ ਪਹੁੰਚੇ। ਰਾਤ ਦਾ ਸਮਾਂ ਹੋ ਗਿਆ, ਰਾਤ ਦੇ ਸਮੇਂ ਜਦੋਂ ਬਾਬਾ ਜੀ ਨੇ ਆਖਿਆ ਕਿ ਹੁਣ ਇੱਥੇ ਆਰਾਮ ਕਰੀਏ, ਆਰਾਮ ਕੀਤਾ। ਅੰਮ੍ਰਿਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਬਾਬਾ ਜੀ ਨੇ, ਜਿਵੇਂ ਬਿਆਸ ਨਦੀ 'ਤੇ ਦਰਿਆ 'ਤੇ ਆਖਿਆ ਸੀ ਕਿ ਆਪਾਂ ਪਹਿਲਾਂ ਜੰਗਲ ਪਾਣੀ ਹੋਇਆਈਏ, ਇਸ਼ਨਾਨ ਕਰੀਏ, ਫਿਰ ਬੰਦਗੀ ਵਿੱਚ ਜੁੜਦੇ ਹਾਂ। ਦਿਨ ਚੜ੍ਹੇ, ਫਿਰ ਪਾਣੀ ਦੇ ਵਿੱਚੋਂ ਲੰਘਾਂਗੇ, ਆਸਾਨੀ ਨਾਲ ਘੋੜੇ ਲੰਘ ਜਾਣਗੇ। ਪੱਤਣ ਮਿਲ ਗਿਆ ਅਤੇ ਬਾਬਾ ਜੀ ਆਪਣੇ ਜਥੇ ਨੂੰ ਜਦੋਂ ਸਵੇਰ ਵੇਲੇ ਸਤਲੁਜ ਦਰਿਆ ਪਾਰ ਕਰਾਉਣ ਲੱਗੇ ਨੇ। ਹਜੇ ਬਾਬਾ ਦੀਪ ਸਿੰਘ ਦਾ ਘੋੜਾ ਦਰਿਆ ਪਾਰ ਕੀਤਾ ਏ, ਸ਼ੇਰ ਸਿੰਘ ਦਾ ਘੋੜਾ ਪਾਰ ਕੀਤਾ ਏ, ਬਾਕੀ ਸਿੰਘ ਹਜੇ ਸਤਲੁਜ ਦਰਿਆ ਵਿੱਚ ਪਾਰ ਹੋ ਰਹੇ ਨੇ। ਜਦ ਤੱਕ ਇੱਕ ਪਠਾਣਾ ਦੀ ਟੋਲੀ ਗਾਰਦ ਸਾਹਮਣੇ ਆਪਣਾ ਕੈਂਪ ਲਾਈ ਬੈਠੀ ਏ, ਉਹਨਾਂ ਨੂੰ ਸਿੰਘਾਂ ਨੂੰ ਆਉਂਦਿਆਂ ਵੇਖ ਕੇ ਸੀਟੀ ਵਜਾ ਦਿੱਤੀ। 150 ਪਠਾਣ ਘੋੜਸਵਾਰ ਹੋ ਕੇ ਸ਼ਸਤਰ ਲੈ ਕੇ ਸਿੰਘਾਂ ਨੂੰ ਰੋਕਣ ਵਾਸਤੇ ਸਾਹਮਣੇ ਆ ਗਏ। ਉਹਨਾਂ ਦੇ ਵਿੱਚ ਗਫਾਰ ਖਾਂ, ਉਹਨਾਂ ਦਾ ਜਰਨੈਲ ਸੀ, ਉਸਨੇ ਬਾਬਾ ਜੀ ਨੂੰ ਆਖਿਆ ਕਿੱਧਰ ਚੱਲੇ ਹੋ, ਤੁਸੀਂ ਕੌਣ ਹੋ, ਅਤੇ ਅੱਗੇ ਕਿਸੇ ਨੂੰ ਜਾਣ ਦਾ ਆਡਰ ਨਹੀਂ। ਅਤੇ ਬਾਬਾ ਦੀਪ ਸਿੰਘ ਜੀ ਆਖਣ ਲੱਗੇ ਅਸੀਂ ਗੁਰੂ ਦੇ ਸਿੰਘ ਹਾਂ, ਅਸੀਂ ਦਮਦਮਾ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚੱਲੇ ਹਾਂ, ਅਤੇ ਅਸੀਂ ਕਿਸੇ ਦਾ ਹੁਕਮ ਮੰਨਦੇ ਨਹੀਂ, ਅਸੀਂ ਹੁਕਮ ਅਕਾਲ ਪੁਰਖ ਦਾ ਅਤੇ ਬਾਜਾਂ ਵਾਲੇ ਦਾ ਮੰਨਦੇ ਹਾਂ। ਜਦੋਂ ਬਾਜਾਂ ਵਾਲੇ ਦਾ ਨਾਂ ਸੁਣਿਆ ਗਫਾਰ ਖਾਂ ਨੂੰ, ਉਸੇ ਵੇਲੇ ਆਪਣਾ ਤਲਵਾਰ ਵਾਲਾ ਹੱਥ ਜਿਹੜਾ ਮੁੱਠ 'ਤੇ ਰੱਖਿਆ ਹੋਇਆ ਸੀ ਪਰੇ ਹੋ ਗਿਆ, ਘੋੜੇ ਤੋਂ ਥੱਲੇ ਉਤਰਿਆ, ਗਾਰਦ ਨੂੰ ਡਿਸਮਿਸ ਕਰ ਦਿੱਤਾ, ਕਹਿੰਦਾ ਜਾਓ ਵਾਪਸ ਚਲੇ ਜਾਓ, ਇਹ ਗੁਰੂ ਦੇ ਸਿੰਘ ਨੇ। ਬਾਬਾ ਦੀਪ ਸਿੰਘ ਦੇ ਕੋਲ ਗਿਆ, ਕਹਿੰਦਾ ਮੈਨੂੰ ਕਲਗੀਧਰ ਪਾਤਸ਼ਾਹ ਨੇ ਜਦੋਂ ਅਨੰਦਪੁਰ ਦੀ ਧਰਤੀ 'ਤੇ ਘਮਸਾਨ ਦਾ ਜੁੱਧ ਹੋਇਆ ਸੀ, ਮੈਂ ਫੱਟੜ ਹੋਇਆ ਸਾਂ, ਤਾਂ ਮੈਨੂੰ ਮੇਰੇ ਸਾਥੀ ਅਨੰਦਪੁਰ ਦੀ ਧਰਤੀ 'ਤੇ ਛੱਡ ਕੇ ਚਲੇ ਗਏ, ਗੁਰਦੇਵ ਪਿਤਾ ਨੇ ਮੇਰਾ ਇਲਾਜ ਕਰਵਾਇਆ, ਰੋਜ਼ ਮੇਰਾ ਹਾਲ ਪੁੱਛਣ ਆਉਂਦੇ, ਮੈਨੂੰ ਚੰਗੀ ਖੁਰਾਕ ਮਿਲਦੀ, ਜਦੋਂ ਮੈਂ ਠੀਕ ਹੋ ਗਿਆ ਉਸ ਸਮੇਂ ਗੁਰਦੇਵ ਨੇ ਮੈਨੂੰ ਪੁੱਛਿਆ ਕਿ ਕਿੱਧਰ ਜਾਣਾ ਏ, ਮੈਂ ਆਖਿਆ ਮੈਂ ਆਪਣੇ ਬੱਜਾਂ ਕੋਲ ਜਾਣਾ ਚਾਹੁੰਦਾ ਹਾਂ। ਗਫਾਰ ਖਾਂ ਸਿੰਘਾਂ ਨੂੰ ਦੱਸ ਰਿਹਾ ਏ, ਅਤੇ ਸਿੰਘ ਵੀ ਸੁਣ ਰਹੇ ਨੇ ਕਿ ਮਹਾਰਾਜ ਆਪਣੇ ਦੁਸ਼ਮਣਾਂ ਨਾਲ ਵੀ ਇਹੋ ਜਿਹਾ ਪਿਆਰ ਕਰਦੇ ਨੇ। ਅਤੇ ਸਾਰੀ ਵਾਰਤਾ ਸੀ, ਜਦੋਂ ਮੈਨੂੰ ਠੀਕ ਹੋ ਗਿਆ ਮਹਾਰਾਜ ਨੇ ਮੈਨੂੰ ਇੱਕ ਘੋੜਾ ਜਿਸ 'ਤੇ ਮੈਂ ਸਵਾਰ ਹਾਂ, ਆਹ ਘੋੜਾ ਕਿਹੜਾ, ਇਹ ਮਹਾਰਾਜ ਦੀ ਬਖਸ਼ਿਸ਼ ਏ। 100 ਰੁਪਇਆ ਮਹਾਰਾਜ ਨੇ ਮੈਨੂੰ ਕੋਲੋਂ ਦਿੱਤਾ, ਅਤੇ ਇੱਕ ਮੈਨੂੰ ਉਹਨਾਂ ਨੇ ਝੋਲਾ ਦਿੱਤਾ, ਅਤੇ ਮਹਾਰਾਜ ਨੇ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਤੋਰਿਆ ਸੀ, ਤਾਂ ਮਹਾਰਾਜ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ, ਘੋੜਾ ਮਹਾਰਾਜ ਦਾ ਏ। ਗੁਰੂ ਦੇਵ ਸਿੰਘੋ, ਮੇਰੇ ਤੋਂ ਭੁੱਲ ਹੋ ਗਈ, ਮੈਂ ਤੁਹਾਨੂੰ ਫਿੱਕਾ ਬੋਲਿਆ, ਤੁਸੀਂ ਪੰਗਤਾਂ ਲਾਓ, ਰਸਤ ਮੈਂ ਲਿਆ ਕੇ ਦਿੰਦਾ ਵਾਂ, ਪ੍ਰਸ਼ਾਦਾ ਤਿਆਰ ਕਰਾਓ, ਅਤੇ ਗੁਰੂ ਦੇ ਸਿੱਖੋ ਛੱਕ ਕੇ ਜਾਇਓ, ਅਤੇ ਨਾਲੇ ਮਹਾਰਾਜ ਨਾਲ ਕੁਝ ਗੱਲਾਂ ਕਰਕੇ ਜਾਇਓ। ਸਤਸੰਗੀਓ, ਗੁਫਾਰ ਖਾਂ ਨੇ ਸੁੱਕੀ ਰਸ ਦਿੱਤੀ, ਸਿੰਘਾਂ ਨੇ ਪ੍ਰਸ਼ਾਦਾ ਤਿਆਰ ਕੀਤਾ, ਪੰਗਤਾਂ ਲੱਗ ਗਈਆਂ, ਪ੍ਰਸ਼ਾਦਾ ਛਕਾਇਆ ਗਿਆ, ਗੁਰੂ ਦੇ ਸਿੰਘ ਵਾਰਤਾਲਾਪ ਕਰਨ ਲੱਗੇ ਨੇ। ਵਾਰਤਾਲਾਪ ਕਰਦਿਆਂ ਕਰਦਿਆਂ ਬਾਬਾ ਦੀਪ ਸਿੰਘ ਜੀ ਸਿੰਘ ਰਲ ਕੇ ਮਹਾਰਾਜ ਕਲਗੀਧਰ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਘੋੜੇ ਦੇ ਸਵਾਰ ਦੀ ਸਿਫਤ ਇਉਂ ਕਰਨ ਲੱਗੇ।
ਵੱਡੀ ਸੁਲਤਾਨਾ
Thank you.
महाराज की सिफ सुनी महाराज जी वास्ते सौ मोहर गिण के दिती के पातशाह के चरणों के विच मेरी इतों से ये पेटा मत्था टेक देना सतगुरु सत्ते पातशाह ते आखना के आप जी का सेवक मिलिया सी सत्ते पातशाह कृपा करन संगीओ समय ने अपना पंध मका लिया आओ सच्चे पातशाह ने कृपा की है अपने इस गुरद्वारा साहब विखे दो तरीक नूं अमृत संचार हो रहा है मन बनाओ अमृत छको गुरु वाले बनो सतगुरु सत्ते पातशाह दीआं खुशियां प्राप्त करो मान सन्मान का सारी साध संगत जा बहुत बहुत धन्यवाद मेरा साथ दे रहे सन मेरे साथी ढाडी साथी दयाल सिंह जी ढक मजारा गुरदेव सिंह जी लांधड़ा हरपाल सिंह जी पाल जड़ाला मंझ की संगी मास्टर दास डॉक्टर हरमिंदर सिंह जी खैरा तहसील फलौर जिला जलंधर इन्हां बेनतियां प्रवान करनियां जी बुलाओ फतेह गज वज के आखो जी
वाहेगुरु जी का खालसा वाहेगुरु जी की फतेह।